ਜ਼ਬੂਰ 123 ਦਰਦ ਦੇ ਵਿਚਕਾਰ ਵਿਸ਼ਵਾਸ ਦੀ ਪ੍ਰਾਰਥਨਾ। ਤੁਸੀਂ ਪਿਛਲੀ ਵਾਰ ਕਦੋਂ ਆਪਣੀ ਨਿਚਾਲੇ ਮਜ਼ਾਕ ਅਤੇ ਬੇਇੱਜ਼ਤੀ ਦਾ ਅਨੁਭਵ ਕੀਤਾ ਸੀ? ਹੋ ਸਕਦਾ ਕਿ ਤੁਸੀਂ ਚੁਟਕਲੇ ਸੁਣਨ ਵਾਲੇ ਰਹੇ ਹੋ ਅਤੇ ਇਹ ਸਿਰਫ ਉਹਨਾਂ ਲਈ ਮਜ਼ਾਕੀਆ ਸੀ ਜੋ ਇਹ ਚੁਟਕਲੇ ਸੁਣਾ ਰਹੇ ਸੀ, ਜਾਂ ਸ਼ਾਇਦ ਤੁਹਾਨੂੰ ਇਸ ਬਾਰੇ ਵਾਰ ਵਾਰ ਜਿਹੜੀਆਂ ਵਿਅੰਗਿਆਤਮਕ ਟਿੱਪਣੀਆਂ ਸਹਿਣੀਆਂ ਪੈਣਗੀਆਂ ਕਿ ਤੁਸੀਂ ਕੀ ਕਰਦੇ ਆ ਅਤੇ ਕੀ ਨਹੀਂ, ਕਿ ਤੁਸੀਂ ਕੀ ਮੰਨਦੇ ਆ, ਜਾਂ ਇਸ ਗੱਲ ਦੇ ਉੱਤੇ ਜਿਹੜੀ ਵਿਅੰਗਨਾਤਮਕ ਜਿਹੜੀ ਟਿੱਪਣੀ ਕੀਤੀ ਗਈ ਹੈ ਕਿ ਤੁਸੀਂ ਬਾਈਬਲ ਨੂੰ ਬੜੀ ਹਰ ਰੋਜ਼ ਪੜ੍ਹਦੇ ਆ ਅਤੇ ਬੜੀ ਗੰਭੀਰਤਾ ਦੇ ਨਾਲ ਇਹਦਾ ਪਾਲਣ ਕਰਦੇ ਆ, ਇਹ ਬੜੀ ਜਿਹੜੀ ਆ ਸਰੀਰ ਨੂੰ ਤੋੜਨ ਵਾਲੀ ਅਤੇ ਥਕਾਉਣ ਵਾਲੀ ਅਤੇ ਦਰਦਨਾਕ ਗੱਲ ਆ ਜਦੋਂ ਲੋਕ ਤੁਹਾਡੇ 'ਤੇ ਬਿਨਾਂ ਮਤਲਬ ਦੀਆਂ ਟਿੱਪਣੀਆਂ ਕਰਦੇ। ਜ਼ਬੂਰ 123 ਨੂੰ ਪੂਰੇ ਸ਼ਾਸਤਰ ਦੇ ਵਿੱਚ ਜਾਂ ਪੂਰੀ ਬਾਈਬਲ ਦੇ ਵਿੱਚ ਸਭ ਤੋਂ ਪਿਆਰੀਆਂ ਪ੍ਰਾਰਥਨਾਵਾਂ ਵਿੱਚੋਂ ਇੱਕ, ਸਰਲ, ਸਿੱਧੀ, ਭਰੋਸੇਮੰਦ ਅਤੇ ਭਰੋਸੇ ਨਾਲ ਲੋੜ ਤੋਂ ਵੱਧ ਅਤੇ ਬਹੁਤ ਉਮੀਦ ਨਾਲ ਬੋਲਿਆ ਗਿਆ ਸੀ, ਬੋਲਿਆ ਹੋਇਆ ਦੱਸਿਆ ਗਿਆ ਹੈ ਜਿਹੜੀ ਇਹ ਪ੍ਰਾਰਥਨਾ 123 ਜ਼ਬੂਰ ਦੇ ਵਿੱਚ। ਜਦੋਂ ਅਸੀਂ ਯਰੂਸ਼ਲਮ ਵੱਲ ਆਪਣਾ ਰਸਤਾ ਬਣਾਉਂਦੇ ਹੋਏ, ਗਾਉਂਦੇ ਹੋਏ, ਉਸਤਤ ਕਰਦੇ ਹੋਏ ਭੀੜ ਵਿੱਚ ਦੁਬਾਰਾ ਸ਼ਾਮਿਲ ਹੁੰਦੇ ਹਾਂ ਤਾਂ ਚੜ੍ਹਾਈ ਦਾ ਇਹ ਜ਼ਬੂਰ ਉਸ ਦੁੱਖ ਦੀ ਡੂੰਘਾਈ ਨੂੰ ਨਜ਼ਰਅੰਦਾਜ਼ ਜਾਂ ਦਿਖਾਵਾ ਜਾਂ ਇਨਕਾਰ ਨਹੀਂ ਕਰਦਾ ਜੋ ਪਰਮੇਸ਼ੁਰ ਦੇ ਲੋਕ ਅਕਸਰ ਜਨਤਕ ਤੌਰ 'ਤੇ ਜਾਂ ਨਿੱਜੀ ਤੌਰ 'ਤੇ ਸਹਿਣ ਕਰਦੇ ਆ। ਕਈ ਵਾਰ ਸਪੱਸ਼ਟ ਦੁਸ਼ਮਣਾਂ ਤੋਂ ਪਰ ਮਜ਼ਾਕ ਉਡਾਉਣ ਵਾਲੇ ਜੀਵ ਸਾਡੇ ਨਜ਼ਦੀਕੀ ਲੋਕਾਂ ਤੋਂ ਆ ਸਕਦੇ ਹਨ, ਜਾਂ ਸਾਡੇ ਆਪਣੇ ਲੋਕਾਂ ਵਿੱਚੋਂ ਲੋਕ ਹੁੰਦੇ ਜਿਹੜਾ ਸਾਡਾ ਮਜ਼ਾਕ ਉਡਾਉਂਦੇ ਆ, ਉਹ ਹਨ ਜੋ ਸਭ ਤੋਂ ਵੱਧ ਦੁਖੀ ਕਰਦੇ ਆ। ਜ਼ਬੂਰ 123 ਦਾ ਲੇਖਕ ਪੂਰੇ ਭਾਈਚਾਰੇ ਲਈ ਬੋਲਦਾ ਹੈ ਜਦੋਂ ਉਹ ਆਇਤ 3 ਵਿੱਚ ਕਹਿੰਦਾ ਕਿ ਸਾਡੇ ਕੋਲ ਲੋੜ ਤੋਂ ਵੱਧ ਆ ਇੱਦਾਂ ਦੇ ਲੋਕ ਜਿਹੜੇ ਸਤਾਉਣ ਵਾਲੇ ਆ, ਕਿ ਸਾਡੇ ਕੋਲ ਲੋੜ ਤੋਂ ਵੱਧ ਆ, ਅਤੇ ਆਇਤ 4 ਵਿੱਚ ਉਹ ਆਪਣੇ ਆਪ ਨੂੰ ਦੁਹਰਾਉਂਦਾ ਹੈ, ਦਰਦ ਦੀ ਜਿਹੜੀ ਤੀਬਰਤਾ ਆ ਉਹ ਮਜ਼ਬੂਤ ਆ, ਅਸੀਂ ਹਾਵੀ ਹਾਂ, ਸਾਡੇ ਕੋਲ ਦੁਰਵਿਵਹਾਰ ਅਤੇ ਮਜ਼ਾਕ ਦੀ ਭਰਮਾਰ ਆ, ਅਸੀਂ ਹੋਰ ਨਹੀਂ ਲੈ ਸਕਦੇ ਜਾਂ ਸਹਿ ਸਕਦੇ। ਸਪੱਸ਼ਟ ਹੈ ਕਿ ਕੁਝ ਲੋਕ ਰੱਬ ਦੇ ਲੋਕਾਂ ਲਈ ਪਰੇਸ਼ਾਨੀ ਅਤੇ ਮੁਸੀਬਤ ਦਾ ਕਾਰਨ ਬਣ ਰਹੇ ਹਨ, ਅਤੇ ਇਹ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਉਹ ਸਾਰੇ ਲੋਕਾਂ ਲਈ ਬੋਲਦਾ ਹੈ ਜਦੋਂ ਉਹ ਆਇਤ 4 ਵਿੱਚ ਲਿਖਦਾ ਹੈ, ਸਾਡੀ ਆਤਮਾ ਕੋਲ ਲੋੜ ਤੋਂ ਵੱਧ ਹੈ। ਹੋ ਸਕਦਾ ਹੈ ਕਿ ਤੁਸੀਂ ਅੱਜ ਸਵੇਰੇ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਕੋਲ ਲੋੜ ਤੋਂ ਵੱਧ ਇੱਦਾਂ ਦੇ ਲੋਕ ਆ, ਔਰ ਇੱਦਾਂ ਦਾ ਜਿਹੜਾ ਜੂਣਾ ਆ ਬੜਾ ਔਖਾ ਹੁੰਦਾ ਹੈ। ਤੁਸੀਂ ਥੱਕ ਗਏ ਆ ਨਫ਼ਰਤ, ਇਲਜ਼ਾਮਾਂ, ਰੱਬ ਵਿਰੋਧੀ ਜੀਵਨ ਢੰਗ ਜੋ ਤੁਹਾਨੂੰ ਸਾਰਾ ਦਿਨ ਹਰ ਦਿਨ ਘੇਰਦਾ ਆ, ਜੋ ਤੁਹਾਨੂੰ ਥਕਾ ਦਿੰਦਾ ਹੈ। ਇਹ ਜ਼ਬੂਰ ਦਾ ਲਿਖਾਰੀ ਜਿਸ ਨੂੰ ਲੋਕਾਂ ਦੁਆਰਾ ਗਾਇਆ ਜਾ ਰਿਹਾ, ਜਦੋਂ ਉਹ ਯਰੂਸ਼ਲਮ ਵੱਲ ਜਾਂਦੇ ਹਨ ਉਹਨਾਂ ਦੇ ਨਾਲ ਇੱਕ ਹੈ, ਉਸਨੇ ਹੰਕਾਰੀ ਲੋਕਾਂ ਦੀਆਂ ਉਹੀ ਨਿੰਦਿਆ, ਉਹੀ ਨਫ਼ਰਤ, ਉਹੀ ਮਜ਼ਾਕ ਉਡਾਉਣ ਦਾ ਅਨੁਭਵ ਕੀਤਾ ਹੈ। ਉਹ ਲੋਕਾਂ ਨਾਲ ਨਹੀਂ ਸਗੋਂ ਉਹਨਾਂ ਦੇ ਨਾਲ ਨਾਲ ਬੋਲਦਾ ਹੈ। ਉਹ ਇੱਕ ਅਸਲੀਅਤ, ਅਕਸਰ ਇੱਕ ਲੁਕੀ ਹੋਈ ਹਕੀਕਤ ਨੂੰ ਸਵੀਕਾਰ ਕਰਦਾ ਹੈ ਕਿ ਜੋ ਲੋਕ ਪਰਮਾਤਮਾ ਦੀ ਭਗਤੀ ਕਰਨ ਆਉਂਦੇ ਹਨ ਉਹ ਭਾਰੀ ਦਿਲਾਂ ਨਾਲ, ਦੁਖੀ ਦਿਲਾਂ ਨਾਲ ਅਜਿਹਾ ਕਰਦੇ ਹਨ, ਦਰਦ ਦੇ ਨਾਲ। ਉਪਾਸਕ ਜੋ ਅਸੀਂ ਪੂਜਾ ਕਰਨ ਆਏ ਹਾਂ ਦੀ ਬਜਾਏ ਅਸੀਂ ਕਹਿੰਦੇ ਹਾਂ ਕਿ ਯਾਰ ਸਾਡੇ ਕੋਲ ਭਰਮਾਰ ਆ ਇਹਨਾਂ ਚੀਜ਼ਾਂ ਦੀ, ਕਹਿੰਦੇ ਆ। ਪਰ ਇਹ ਇੱਥੇ ਹੈ ਸੰਸਾਰ ਵਿੱਚ ਕਿ ਉਹ ਸਾਡੇ ਵਾਂਗ ਰਹਿੰਦੇ ਹਨ, ਕਿ ਜੇਕਰ ਵਿਸ਼ਵਾਸ ਦਾ ਮਤਲਬ ਕੁਝ ਹੈ ਤਾਂ ਇਸਦਾ ਮਤਲਬ ਸਭ ਕੁਝ ਹੀ ਆ ਫਿਰ। ਇਸ ਲਈ ਵਿਸ਼ਵਾਸ ਲਈ ਇਸ ਇਮਾਨਦਾਰੀ ਅਤੇ ਸੰਦਰਭ ਦੇ ਨਾਲ ਸਾਡਾ ਜ਼ਬੂਰਾਂ ਦਾ ਲਿਖਾਰੀ ਵਿਸ਼ਵਾਸ ਦੀ ਲੋੜ ਵਾਲੇ ਕਾਰਜ ਵਿੱਚ ਲੋਕਾਂ ਦੀ ਅਗਵਾਈ ਕਰਨ ਤੋਂ ਪਹਿਲਾਂ ਵਿਸ਼ਵਾਸ ਦੇ ਆਪਣੇ ਨਿੱਜੀ ਪ੍ਰਗਟਾਵੇ ਨਾਲ ਲੋਕਾਂ ਦੀ ਅਗਵਾਈ ਕਰਦਾ ਹੈ। ਉਸ ਦੇ ਸ਼ੁਰੂਆਤੀ ਸ਼ਬਦ ਜਿਹੜੇ ਉਹ ਜਾਣੇ ਪਛਾਣੇ ਹਨ, ਅਸੀਂ ਉਹਨਾਂ ਨੂੰ ਪਹਿਲਾਂ ਜ਼ਬੂਰ 121 ਵਿੱਚ ਸੁਣਿਆ, ਪਰ ਜ਼ਬੂਰ 123 ਵਿੱਚ ਕਈ ਹੋਰ ਵੀ ਜਿਹੜੀਆਂ ਗੱਲਾਂ ਹਨ। ਉਹ ਦਲੇਰੀ ਨਾਲ ਅਤੇ ਭਰੋਸੇ ਨਾਲ ਆਪਣੀ ਨੇਚਾ ਪ੍ਰਗਟ ਕਰਦਾ ਹੈ ਤੁਹਾਡੇ ਲਈ ਆਇਤ 1 ਵਿੱਚ, ਪਰ ਉਹ ਕਿਸ ਨਾਲ ਗੱਲ ਕਰ ਰਿਹਾ ਹੈ ਆਇਤ 1? ਇਸ ਜ਼ਬੂਰ ਵਿੱਚ ਇੱਕੋ ਇੱਕ ਸਥਾਨ ਹੈ ਜੋ ਉਹ ਪਹਿਲੇ ਵਿਅਕਤੀ ਮੈਂ ਵਿੱਚ ਬੋਲਦਾ ਆ ਕਿ ਤੁਹਾਡੇ ਵੱਲ ਮੈਂ ਆਪਣੀਆਂ ਅੱਖਾਂ ਚੁੱਕਦਾ ਹਾਂ। ਜਿਵੇਂ ਉਹ ਪਰਮਾਤਮਾ ਵੱਲ ਮੁੜਦਾ ਹੈ, ਜਿਵੇਂ ਉਹ ਪਰਮਾਤਮਾ ਨਾਲ ਗੱਲ ਕਰਦਾ ਹੈ, ਉਹ ਆਪਣੇ ਆਪ ਨਾਲ ਬੋਲ ਰਿਹਾ ਹੈ ਅਤੇ ਆਪਣੇ ਆਪ ਨੂੰ ਯਾਦ ਕਰਾਉਣਾ ਅਸਲ ਵਿੱਚ ਕੌਣ ਹੈ ਬੜਾ ਮਹੱਤਵਪੂਰਨ ਹੈ। ਦਲੇਰੀ ਨਾਲ ਉਹ ਸੁਭਾਵਕ ਤੌਰ 'ਤੇ ਰੱਬ ਵੱਲ ਮੁੜਦਾ ਹੈ, ਨਾ ਕਿ ਕਿਸੇ ਮਨੁੱਖੀ ਅਧਿਕਾਰ ਜਾਂ ਸ਼ਕਤੀ ਵੱਲ। ਉਹ ਸੰਕੋਚ ਨਹੀਂ ਕਰਦਾ, ਉਹ ਸਿਰਫ ਪਰਮੇਸ਼ੁਰ ਅਤੇ ਸਿਰਫ ਰੱਬ 'ਤੇ ਧਿਆਨ ਕੇਂਦਰਿਤ ਕਰਨ ਲਈ ਕੋਈ ਸ਼ਰਮ ਨਹੀਂ ਕਰਦਾ। ਜੋ ਉਹ ਹੈ ਉਸ ਲਈ ਨਹੀਂ, ਜੋ ਉਹ ਕਰਦਾ ਹੈ ਜਾਂ ਦਿੰਦਾ ਹੈ। ਜਿਹੜਾ ਬੰਦਾ ਆ, ਜਿਹੜਾ ਲੇਖਕ ਆ, ਉਹ ਰੱਬ 'ਤੇ ਇਸ ਕਰਕੇ ਆਪਣੀ ਨਜ਼ਰਾਂ ਰੱਖਦਾ ਕਿ ਇਸ ਕਰਕੇ ਨਹੀਂ ਕਿ ਰੱਬ ਕੀ ਦੇ ਸਕਦਾ ਉਹਨੂੰ, ਪਰ ਜਿਹੜਾ ਰੱਬ ਆ ਉਹ ਕੀ ਆ, ਉਹ ਇਸ ਕਰਕੇ ਰੱਬ ਉੱਤੇ ਆਪਣੀ ਨਜ਼ਰਾਂ ਰੱਖਦਾ। ਅਦ੍ਰਿਸ਼ਟ ਅਮਰ ਪਰਮਾਤਮਾ ਕੇਵਲ ਅੱਖਾਂ ਤੋਂ ਲੁਕੇ ਹੋਏ ਪ੍ਰਕਾਸ਼ ਵਿੱਚ ਜਿਹੜਾ ਉਹ ਬੁੱਧੀਮਾਨ ਹੈ। ਪਹਿਲਾ ਤਿਮੋਥੀ ਉਹਦਾ 1:17, ਉਹਦੀ 17, ਅਤੇ ਜਿਵੇਂ ਕਿ ਅਸੀਂ ਪਿਛਲੇ ਐਤਵਾਰ ਸ਼ਾਮ ਨੂੰ ਪੜ੍ਹਿਆ ਹੈ, ਕੁਝ ਲੋਕ ਪਰਮਾਤਮਾ ਵੱਲ ਮੁੜਦੇ ਹਨ ਕਿਉਂਕਿ ਉਹ ਉਮੀਦ ਕਰਦੇ ਹਨ ਕਿ ਉਹ ਕੀ ਪ੍ਰਾਪਤ ਕਰਨਗੇ, ਪਰ ਲੇਖਕ ਇੱਦਾਂ ਦਾ ਨਹੀਂ ਹੈ। ਉਹ ਆਪਣੇ ਆਪ ਨੂੰ ਯਾਦ ਦਿਵਾਉਂਦਾ ਹੈ ਕਿ ਰੱਬ ਕੌਣ ਆ ਅਤੇ ਰੱਬ ਕਿੱਥੇ ਆ। ਦੁਖੀ ਜਾਂ ਧੱਕੇਸ਼ਾਹੀ ਜਿਹੜੇ ਬੱਚੇ ਨਾਲ ਹੁੰਦੀ ਆ, ਉਹ ਆਪਣੇ ਮਾਤਾ ਪਿਤਾ ਕੋਲ ਇਸ ਕਰਕੇ ਨਹੀਂ ਭੱਜਦਾ ਕਿ ਉਹਨਾਂ ਦੇ ਕੋਲ ਮਾਤਾ ਪਿਤਾ ਕੌਣ ਹਨ। ਉਹ ਸੁਭਾਵਕ ਤੌਰ 'ਤੇ ਦੌੜਦੇ ਹਨ, ਇਹ ਨਹੀਂ ਸੋਚਦੇ ਕਿ ਉਹ ਕੀ ਪ੍ਰਾਪਤ ਕਰ ਸਕਦੇ ਹਨ ਜਾਂ ਕੀ ਪ੍ਰਾਪਤ ਕਰਨਗੇ। ਨਹੀਂ, ਉਹ ਦੌੜਦੇ ਹਨ ਅਤੇ ਜਦੋਂ ਉਹ ਪਹੁੰਚਦੇ ਹਨ ਆਪਣੇ ਮਾਤਾ ਪਿਤਾ ਕੋਲ, ਤਾਂ ਹੀ ਉਹ ਪ੍ਰਾਪਤ ਕਰਦੇ ਹਨ ਜੋ ਉਹਨਾਂ ਨੂੰ ਚਾਹੀਦਾ ਹੈ। ਕੀ ਚਾਹੀਦਾ ਹੈ? ਸੁਰੱਖਿਆ, ਆਰਾਮ, ਮਦਦ। ਹੋਰ ਕਿਸੇ ਵੀ ਚੀਜ਼ ਤੋਂ ਪਹਿਲਾਂ ਰੱਬ ਲੇਖਕ ਦੇ ਧਿਆਨ ਅਤੇ ਵਿਸ਼ਵਾਸ ਦਾ ਵਿਸ਼ਾ ਹੈ, ਪਰ ਉਹ ਸਾਨੂੰ ਇਸ ਬਾਰੇ ਭੂਗੋਲ ਦਾ ਸਬਕ ਨਹੀਂ ਦੇ ਰਿਹਾ ਕਿ ਰੱਬ ਕਿੱਥੇ ਰਹਿੰਦਾ। ਜ਼ਬੂਰਾਂ ਦਾ ਲਿਖਾਰੀ ਪਰਮੇਸ਼ੁਰ ਦੀ ਮਹਾਨਤਾ, ਸ਼ਕਤੀ ਅਤੇ ਅਧਿਕਾਰ ਬਾਰੇ ਬਿਆਨ ਕਰ ਰਿਹਾ। ਉਹ ਦੱਸਦਾ ਹੈ ਕਿ ਰੱਬ ਸਭ ਤੋਂ ਉੱਤੇ ਹੈ, ਉਸਦਾ ਸਿੰਘਾਸਨ ਧਰਤੀ ਦੇ ਕਿਸੇ ਛੋਟੀ ਮਾਮੂਲੀ ਜਾਂ ਕਿਸੇ ਕੋਨੇ ਦੇ ਜਾਂ ਕਿਸੇ ਦੇਸ਼ ਵਿੱਚ ਨਹੀਂ, ਪਰ ਸਵਰਗ ਵਿੱਚ ਉਹਦਾ ਜਿਹੜਾ ਸਿੰਘਾਸਨ ਹੈ ਉਹ ਸਥਾਪਿਤ ਆ। ਦੂਜੇ ਸ਼ਬਦਾਂ ਵਿੱਚ ਉਹ ਸਾਰੀ ਧਰਤੀ ਉੱਤੇ ਅਤੇ ਸਾਰੇ ਬ੍ਰਹਿਮੰਡ ਉੱਤੇ ਰਾਜ ਕਰਦਾ ਹੈ। ਉਸਦੇ ਮਨ ਵਿੱਚ ਸ਼ਾਇਦ ਜ਼ਬੂਰ 2:2-4, ਧਰਤੀ ਦੇ ਰਾਜਿਆਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਅਤੇ ਹਾਕਮ ਇਕੱਠੇ ਹੋ ਕੇ ਯਹੋਵਾ ਅਤੇ ਉਸਦੇ ਮਸਾਂ ਕੀਤੇ ਹੋਏ ਦੇ ਵਿਰੁੱਧ ਸਲਾਹ ਕਰਦੇ ਹਨ। ਆਓ ਅਸੀਂ ਉਹਨਾਂ ਦੇ ਬੰਧਨਾਂ ਨੂੰ ਤੋੜ ਦਈਏ ਅਤੇ ਉਹਨਾਂ ਰੱਸੀਆਂ ਨੂੰ ਆਪਣੇ ਤੋਂ ਦੂਰ ਸੁੱਟ ਦਈਏ। ਉਹ ਜੋ ਸਵਰਗ ਵਿੱਚ ਬੈਠਦਾ ਹੈ ਉਹ ਹੱਸਦਾ ਆ ਇਹਨਾਂ ਗੱਲਾਂ ਦੇ ਉੱਤੇ। ਜ਼ਬੂਰ 1:1 ਵਿੱਚ ਬੈਠਿਆ ਉਹੀ ਸ਼ਬਦ ਹੈ ਜੋ ਜ਼ਬੂਰ 123:1 ਵਿੱਚ ਸਿੰਘਾਸਣ ਹੈ। ਜ਼ਬੂਰ 102:12 ਵੀ ਦੇਖੀਏ। ਬਾਈਬਲ ਦੇ ਮਹਾਨ ਦੁਹਰਾਉਣ ਵਾਲੇ ਵਿਸ਼ਿਆਂ ਵਿੱਚੋਂ ਇਹ ਇੱਕ ਹੈ ਕਿ ਪਰਮਾਤਮਾ ਸਭ ਤੋਂ ਸ਼ਕਤੀਸ਼ਾਲੀ ਹੈ, ਧਰਤੀ ਦੀਆਂ ਸਭ ਤੋਂ ਵੱਡੀਆਂ ਸ਼ਕਤੀਆਂ ਉੱਤੇ, ਕੁਦਰਤੀ ਤੱਤਾਂ ਉੱਤੇ ਅਤੇ ਸਾਡੇ ਜੀਵਨ ਵਿੱਚ ਸਭ ਤੋਂ ਵੱਡੀ ਅਤੇ ਛੋਟੀ ਘਟਨਾ ਉੱਤੇ ਰੱਬ ਜਿਹੜਾ ਆ ਉਹ ਰਾਜ ਕਰਦਾ ਹੈ। ਇਹ ਮਹਾਨ ਸੱਚਾਈਆਂ ਹਨ ਜਿਨ੍ਹਾਂ ਉੱਤੇ ਸਾਨੂੰ ਮੰਨਣ ਜਾਂ ਸਾਨੂੰ ਦਿਲ ਲਾਉਣ ਦੀ ਲੋੜ ਹੈ। ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਸੰਸਾਰ ਵਿੱਚ ਰਹਿਣ ਲਈ ਬਿਹਤਰ ਢੰਗ ਨਾਲ ਤਿਆਰ ਹੁੰਦੇ ਹਾਂ, ਜਿੱਥੇ ਹਾਲਾਤ ਅਕਸਰ ਸਪਸ਼ਟੀਕਰਨ ਦੀ ਉਲੰਘਣਾ ਕਰਦੇ ਹਨ ਅਤੇ ਜਿੱਥੇ ਲੋਕ ਸਾਡੇ ਨਾਲ ਨਫ਼ਰਤ ਨਾਲ ਪੇਸ਼ ਆਉਂਦੇ ਹਨ। ਉਹਨਾਂ ਲੋਕਾਂ ਦੀ ਹੈਰਾਨੀ ਦੀ ਗੱਲ ਹੈ ਜੋ ਸਾਡਾ ਮਜ਼ਾਕ ਉਡਾਉਂਦੇ ਹਨ। ਉਹ ਸਾਨੂੰ ਦੁਸ਼ਮਣੀ ਦੇ ਬਾਵਜੂਦ ਨਾ ਸਿਰਫ ਵਫ਼ਾਦਾਰੀ ਨਾਲ ਜਿਉਂਦੇ ਹੋਏ ਸਗੋਂ ਵੱਧਦੇ ਫੁੱਲਦੇ ਦੇਖਣਗੇ। ਫਿਰ ਆਇਤ 2 ਵਿੱਚ ਅਸੀਂ ਸਵਰਗ ਦੀਆਂ ਅਦੇਖ ਉਚਾਈਆਂ ਤੋਂ ਧਰਤੀ ਤੋਂ ਹੇਠਾਂ ਘਰ ਵਿੱਚ ਜਾਣੇ ਪਛਾਣੇ ਚਿੱਤਰਾਂ ਲਿਆਉਂਦੇ ਹਾਂ। ਇੱਕ ਨੌਕਰ ਅਤੇ ਉਸਦਾ ਮਾਲਕ ਅਤੇ ਇੱਕ ਨੌਕਰਾਣੀ ਅਤੇ ਉਸਦੀ ਮਾਲਕਣ। ਸੇਵਕ ਜਿਹੜੇ ਨਿਰੰਤਰ ਦੇਖ ਰਹੇ ਹਨ, ਉਹਨਾਂ ਦੀਆਂ ਅੱਖਾਂ ਆਪਣੇ ਮਾਲਕਾਂ ਵੱਲ ਦੇਖ ਰਹੀਆਂ ਹਨ। ਉਹਨਾਂ ਦੀ ਮਾਲਕਣ ਹੋਰ ਸਾਰੀਆਂ ਭਟਕਾਵਾਂ ਨੂੰ ਛੱਡ ਕੇ। ਬਿੰਦੂ ਇਹ ਹੈ ਕਿ ਉਹ ਇੱਕੋ ਸਮੇਂ 2 ਆਵਾਜ਼ਾਂ ਨਹੀਂ ਸੁਣ ਰਹੇ ਹਨ, ਉਹ ਆਪਣੇ ਮਾਲਕ 'ਤੇ ਭਰੋਸਾ ਕਰਦੇ ਹਨ। ਉਹ ਆਪਣੇ ਮਾਲਕ ਅਤੇ ਮਾਲਕਣ ਲਈ ਸਾਰੀਆਂ ਆਵਾਜ਼ਾਂ ਨੂੰ ਛੱਡਣ ਲਈ ਵਚਨਬੱਧ ਹਨ। ਨੌਕਰ ਆਪਣੇ ਮਾਲਕਾਂ ਦੇ ਹੱਥਾਂ 'ਤੇ ਇੰਨੀ ਸਾਵਧਾਨੀ ਅਤੇ ਨਿਰੰਤਰ ਨਿਗਰਾਨੀ ਕਿਉਂ ਰੱਖਦਾ ਹੈ? ਕਿਉਂਕਿ ਹੁਕਮ ਦੇਣ ਵਾਲੇ ਹੱਥ ਵੀ ਸੰਭਾਲ ਦਿੰਦੇ ਹਨ। ਸਮਰਪਿਤ ਭਰੋਸੇਮੰਦ ਸੇਵਕ ਕੁਝ ਵੀ ਗਵਾਉਣਾ ਨਹੀਂ ਚਾਹੁੰਦੇ। ਉਹ ਕਿਸੇ ਵੀ ਚੀਜ਼ ਤੋਂ ਖੁੰਝਣ ਦੀ ਹਿੰਮਤ ਨਹੀਂ ਕਰਦੇ, ਜਾਂ ਉਹ ਆਪਣੇ ਆਪ ਨੂੰ ਗਲਤ ਕੰਮ ਕਰਦੇ ਹੋਏ, ਗਲਤ ਜਗ੍ਹਾ 'ਤੇ ਜਾ ਕੇ ਗਲਤ ਸੰਦੇਸ਼ ਨੂੰ ਮੰਨਦੇ ਹੋਏ ਪਾ ਸਕਦੇ। ਤਸਵੀਰ ਮਰੀਜ਼ ਨੂੰ ਲਗਾਤਾਰ ਦੇਖ ਰਹੀ ਹੈ, ਭਰੋਸੇ ਦਾ ਇੱਕ ਰਿਸ਼ਤੇ ਦਾ ਜਿਹੜਾ ਇੱਥੇ ਇੱਕ ਗੱਲ ਆ ਉਹ ਹੋ ਰਹੀ ਆ। ਉਹ ਆਪਣੇ ਮਾਲਕਾਂ 'ਤੇ ਨਿਰਭਰ ਕਰਦੇ ਹਨ। ਸਾਡਾ ਜ਼ਬੂਰ ਦਾ ਲਿਖਾਰੀ ਆਇਤ 2 ਸਾਡੇ ਅਤੇ ਸਾਡੇ ਵਿੱਚ ਲੋਕਾਂ ਨਾਲ ਇੱਕੋ ਵਜੋਂ ਹੋ ਕੇ ਗੱਲ ਕਰਦਾ ਹੈ। ਉਹ ਕਹਿੰਦਾ ਹੈ ਕਿ ਜਿਸ ਤਰ੍ਹਾਂ ਉਹ ਆਪਣੇ ਮਾਲਕਾਂ ਨੂੰ ਦੇਖਦੇ ਹਨ, ਅਸੀਂ ਰੱਬ ਨੂੰ ਦੇਖਦੇ ਹਾਂ ਪਰ ਕਿਸੇ ਦੇਵਤੇ ਨੂੰ ਨਹੀਂ। ਧਿਆਨ ਦਿਓ ਕਿ ਉਹ ਆਇਤ 2 ਅਤੇ 3 ਵਿੱਚ ਪਰਮੇਸ਼ੁਰ ਲਈ ਨਿੱਜੀ ਨਾਮ ਦੀ ਜਿਹੜੀ ਆ ਵਰਤੋਂ ਕਰਦਾ ਹੈ। ਸਾਡੀਆਂ ਅੱਖਾਂ ਯਹੋਵਾ ਸਾਡੇ ਪਰਮੇਸ਼ੁਰ ਵੱਲ ਦੇਖਦੀਆਂ ਹਨ। ਸਵਰਗ ਵਿੱਚ ਬਿਰਾਜਮਾਨ ਹੋਣ ਦੇ ਬਾਵਜੂਦ ਉਹ ਦੂਰ ਨਹੀਂ ਹੈ, ਉਹ ਦੂਰ ਨਹੀਂ ਆ, ਪਰ ਨਿੱਜੀ ਤੌਰ 'ਤੇ ਸਾਡੇ ਲਾਗੇ ਆ। ਸਾਡੇ ਰੱਬ ਦਾ ਇੱਕੋ ਇੱਕ ਨਾਮ ਹੈ ਅਤੇ ਅਸੀਂ ਇਸ ਨੂੰ ਜਾਣਦੇ ਹਾਂ। ਨਾਮ ਰਿਸ਼ਤੇ ਨੂੰ ਦਰਸਾਉਂਦੇ ਹਨ। ਲੇਖਕ ਲੋਕਾਂ ਨੂੰ ਉਹਨਾਂ ਦਾ ਰਿਸ਼ਤਾ ਯਾਦ ਕਰਾ ਰਿਹਾ ਹੈ। ਉਹਨਾਂ ਦਾ ਨਿੱਜੀ ਰਿਸ਼ਤਾ ਉਸ ਨਾਲ ਹੈ ਜੋ ਸਵਰਗ ਵਿੱਚ ਬਿਰਾਜਮਾਨ ਹੈ। ਉਹ ਪਹੁੰਚ ਤੋਂ ਬਾਹਰ ਨਹੀਂ ਹੈ। ਪਰ ਸਾਨੂੰ ਪਰਮੇਸ਼ੁਰ ਨੂੰ ਇਸ ਤਰ੍ਹਾਂ ਕਿਉਂ ਦੇਖਣਾ ਚਾਹੀਦਾ? ਆਪਣਾ ਭਰੋਸਾ ਪ੍ਰਗਟ ਕਰਨ ਲਈ ਉਸ ਉੱਤੇ ਸਾਡੀ ਨਿਰਭਰਤਾ ਹੈ। ਹਾਂ, ਪਰ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਉਹ ਕੀ ਕਹਿੰਦਾ ਹੈ, ਉਸਨੇ ਸਾਨੂੰ ਕੀ ਕਹਿਣਾ ਹੈ। ਸਾਡੇ ਦੁਸ਼ਮਣਾਂ ਦੇ ਕਹਿਣ ਤੋਂ ਕਿਤੇ ਜ਼ਿਆਦਾ ਇਹ ਗੱਲ ਮਹੱਤਵਪੂਰਨ ਹੈ, ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਉਹ ਸਾਡੇ ਬਾਰੇ ਕੀ ਸੋਚਦਾ ਹੈ, ਨਾ ਕਿ ਦੁਨੀਆ ਸਾਡੇ ਬਾਰੇ ਕੀ ਸੋਚਦੀ ਹੈ ਅਤੇ ਅਸੀਂ ਕੀ ਕੁਝ ਗਵਾਉਣ ਦੀ ਹਿੰਮਤ ਨਹੀਂ ਕਰਦੇ ਹਾਂ। ਇਸੇ ਤਰ੍ਹਾਂ ਨੌਕਰ ਆਪਣੇ ਮਾਲਕਾਂ ਦੇ ਹਨ, ਅਸੀਂ ਪਰਮਾਤਮਾ ਦੇ ਹਾਂ। ਉਹ ਸਾਡੇ ਬਾਰੇ ਕੀ ਸੋਚਦਾ ਹੈ ਇਸ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਅਰਥਪੂਰਨ ਹੈ ਕਿ ਦੂਸਰੇ ਸਾਡੇ ਬਾਰੇ ਕੀ ਸੋਚਦੇ ਹਨ। ਅਤੇ ਜੋ ਸਾਨੂੰ ਕਹਿੰਦਾ ਹੈ ਉਹ ਦੂਜਿਆਂ ਦੇ ਕਹਿਣ ਨਾਲੋਂ ਵਧੇਰੇ ਮਹੱਤਵਪੂਰਨ ਹੈ। ਅਸੀਂ ਆਪਣੇ ਵਿਸ਼ਵਾਸ, ਆਪਣੇ ਰਿਸ਼ਤੇ ਨੂੰ ਉਸ ਤਰੀਕੇ ਨਾਲ ਪ੍ਰਗਟ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਉਸ ਵੱਲ ਦੇਖਦੇ ਹਾਂ ਅਤੇ ਉਸ ਉੱਤੇ ਨਿਰਭਰ ਕਰਦੇ ਹਾਂ ਅਤੇ ਉਸਦੇ ਅਧੀਨ ਹਾਂ, ਉਸ ਨੂੰ ਸੁਣਦੇ ਹਾਂ। ਅਸੀਂ ਉਹਨਾਂ ਲੋਕਾਂ ਦੇ ਅਧੀਨ ਨਹੀਂ ਹੁੰਦੇ ਜੋ ਸਾਨੂੰ ਧੱਕੇਸ਼ਾਹੀ ਕਰਦੇ ਹਨ ਅਤੇ ਸਾਨੂੰ ਤਾਨੇ ਮਾਰਦੇ ਹਨ, ਸਾਡਾ ਮਜ਼ਾਕ ਉਡਾਉਂਦੇ ਹਨ ਜਾਂ ਪ੍ਰਸਿੱਧ ਸੱਭਿਆਚਾਰ ਵਿੱਚ ਜਿਹੜਾ ਆ ਉਹ ਛੇਦ ਕਰਦੇ ਹਨ, ਜਿਨ੍ਹਾਂ ਨੇ ਨਾ ਸਿਰਫ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ ਪਰ ਉਸ ਨੂੰ ਰੱਦ ਕੀਤਾ ਹੈ। ਨਹੀਂ, ਅਸੀਂ ਯਹੋਵਾ ਆਪਣੇ ਪਰਮੇਸ਼ੁਰ ਵੱਲ ਦੇਖਦੇ ਹਾਂ ਜਦ ਤੱਕ ਉਹ ਸਾਡੇ 'ਤੇ ਦਇਆ ਨਹੀਂ ਕਰਦਾ। ਇਹ ਪਰਮੇਸ਼ੁਰ ਕੌਣ ਆ ਅਤੇ ਉਸ ਨਾਲ ਸਾਡੇ ਰਿਸ਼ਤੇ ਦੇ ਕਾਰਨ ਹੈ ਕਿ ਅਸੀਂ ਭਰੋਸੇ ਨਾਲ ਪ੍ਰਾਰਥਨਾ ਵਿੱਚ ਉਸ ਵੱਲ ਮੁੜਦੇ ਹਾਂ। ਪ੍ਰਾਰਥਨਾ ਕਿਰਿਆ ਵਿੱਚ ਵਿਸ਼ਵਾਸ ਅਤੇ ਲੇਖਕ ਇਮਾਨਦਾਰੀ ਦੇ ਇੱਕ ਵਿਸਫੋਟ ਵਿੱਚ ਪ੍ਰਾਰਥਨਾ ਵੱਲ ਮੁੜਦਾ ਹੈ। ਆਇਤ 3, ਸਾਡੇ ਉੱਤੇ ਦਇਆ ਕਰੋ, ਹੇ ਯਹੋਵਾ ਸਾਡੇ ਉੱਤੇ ਦਇਆ ਕਰੋ, ਸਾਡੇ ਕੋਲ ਕਾਫੀ ਹੋ ਗਿਆ ਹੈ। ਇਹ ਦਰਦ ਦੇ ਸਥਾਨ ਤੋਂ ਇੱਕ ਪ੍ਰਾਰਥਨਾ ਹੈ। ਲੇਖਕ ਫਿਰ ਆਪਣੇ ਆਪ ਨੂੰ ਲੋਕਾਂ ਨਾਲ ਜੋੜਦਾ ਹੈ। ਉਹ ਉਹਨਾਂ ਦੇ ਦਰਦ ਦੁਰਵਿਵਹਾਰ ਨੂੰ ਸਾਂਝਾ ਕਰਦਾ ਹੈ ਅਤੇ ਉਹਨਾਂ ਸ਼ਬਦਾਂ ਨੂੰ ਗੀਤ ਵਿੱਚ ਪਾਉਂਦਾ ਹੈ ਜੋ ਆਪਣਾ ਬਣਾ ਸਕਦੇ ਹਨ। ਸਾਨੂੰ ਉਹੀ ਦਇਆ ਦੀ ਲੋੜ ਹੈ ਜਿਸ ਦੀ ਉਹਨਾਂ ਨੂੰ ਲੋੜ ਹੈ ਅਤੇ ਕੇਵਲ ਪਰਮਾਤਮਾ ਹੀ ਦੇ ਉਹ ਦਇਆ ਦੇ ਸਕਦਾ ਹੈ। ਅਜਿਹੀ ਅਰਦਾਸ ਉਸ ਮਨੁੱਖ ਦੇ ਮੂੰਹੋਂ ਨਿਕਲਦੀ ਹੈ ਜੋ ਜਾਣਦਾ ਹੈ ਕਿ ਰੱਬ ਕਿਹੋ ਜਿਹਾ ਹੈ ਅਤੇ ਵਿਸ਼ਵਾਸ ਕਰਦਾ ਹੈ ਕਿ ਉਹ ਨਾ ਸਿਰਫ ਸਮਰੱਥ ਹੈ ਬਲਕਿ ਮਦਦ ਕਰਨ ਲਈ ਜਿਹੜਾ ਰੱਬ ਆ ਉਹ ਸਾਡਾ ਤਿਆਰ ਵੀ ਹੈ। ਪਰ ਇਹ ਦਇਆ ਕੀ ਹੈ? ਦਇਆ ਜਾਂ ਕਿਰਪਾ ਉਹ ਸਭ ਕੁਝ ਹੈ ਜੋ ਇੱਕ ਹੰਕਾਰੀ ਵਿੱਚ ਨਹੀਂ ਹੈ। ਇਹ ਉਹਨਾਂ ਦੇ ਸਵੈ ਕੇਂਦਰਿਤ ਹੰਕਾਰ, ਅਪਮਾਨਜਨਕ ਵਿਵਹਾਰ, ਸਖ਼ਤ ਦਿਲੀ ਮਖੌਲ ਘਨਾਉਣੇ ਦੇ ਬਿਲਕੁਲ ਉਲਟਿਆ। ਇਹ ਉਸ ਤਰੀਕੇ ਦੇ ਬਿਲਕੁਲ ਉਲਟਿਆ ਜਿਸ ਤਰ੍ਹਾਂ ਉਹ ਪਰਮਾਤਮਾ ਦੇ ਲੋਕਾਂ ਨਾਲ ਵਿਵਹਾਰ ਕਰਦੇ ਹਨ ਅਤੇ ਅਜਿਹੇ ਦੁੱਖ ਦਾ ਕਾਰਨ ਬਣ ਰਹੇ ਹਨ। 2:34-6, ਯਹੋਵਾ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਕ੍ਰੋਧ ਵਿੱਚ ਧੀਮਾ ਅਤੇ ਅਡੋਲ ਪਿਆਰ ਅਤੇ ਵਫ਼ਾਦਾਰੀ ਵਿੱਚ ਭਰਪੂਰ ਹੈ। ਇਹ ਉਹ ਚੀਜ਼ ਹੈ ਜੋ ਬੱਚੇ ਨੂੰ ਪਿਆਰ ਕਰਨ ਵਾਲੇ ਮਾਤਾ ਪਿਤਾ ਤੋਂ ਪ੍ਰਾਪਤ ਹੁੰਦਾ ਹੈ ਜਦੋਂ ਉਹ ਸਹਿਜੇ ਹੀ ਉਹਨਾਂ ਫੈਲੀਆਂ ਹੋਈਆਂ ਬਾਹਾਂ ਵਿੱਚ ਦੌੜਦੇ ਹਨ। ਦਇਆ ਰੱਬ ਦੇ ਚਰਿੱਤਰ ਦਾ ਤੱਤ ਹੈ। ਇਹ ਉਸਦੇ ਲੋਕਾਂ ਲਈ ਉਸਦੀ ਪਿਆਰੀ ਕੋਮਲ ਦਿਲੀ ਹਮਦਰਦੀ ਹੈ ਅਤੇ ਕਿਹੜੀ ਚੀਜ਼ ਇਸ ਨੂੰ ਖਾਸ ਬਣਾਉਂਦੀ ਹੈ ਕਿ ਇਹ ਨਾ ਤਾਂ ਕਮਾਇਆ ਜਾ ਸਕਦਾ ਨਾ ਹੀ ਇਹਦੇ ਲਾਇਕ ਹੁੰਦਾ। ਇਸ ਜ਼ਬੂਰ ਦਾ ਲੇਖਕ ਦਇਆ ਦੀ ਬੇਨਤੀ ਨਹੀਂ ਕਰਦਾ ਕਿਉਂਕਿ ਉਹ ਚੰਗਾ ਹੈ ਜਾਂ ਕਿਉਂਕਿ ਉਸਨੇ ਕੋਈ ਚੰਗੇ ਕੰਮ ਕੀਤੇ। ਨਹੀਂ, ਉਹ ਰਹਿਮ ਦੀ ਬੇਨਤੀ ਕਰਦਾ ਕਿਉਂਕਿ ਉਹ ਬਹੁਤ ਲੋੜਵੰਦ ਆ, ਪਰਮਾਤਮਾ ਉਸਦੀ ਲੋੜ ਪੂਰੀ ਕਰਨ ਦੇ ਯੋਗ ਆ। ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਨਹੀਂ ਹੈ ਕਿ ਲੋਕ ਸਾਡੀ ਆਲੋਚਨਾ ਕਰਦੇ ਹਨ ਕਿਉਂਕਿ ਉਹ ਸਾਨੂੰ ਪਸੰਦ ਨਹੀਂ ਕਰਦੇ, ਪਰ ਇਹ ਆ ਕਿ ਪਰਮਾਤਮਾ ਸਾਡੀ ਨਿੰਦਾ ਕਰਦਾ ਕਿਉਂਕਿ ਅਸੀਂ ਉਸ ਨੂੰ ਰੱਦ ਕੀਤਾ, ਅਸੀਂ ਰੱਬ ਤੋਂ ਮੂੰਹ ਮੋੜਿਆ। ਸਾਨੂੰ ਉਸ ਦੀ ਦਇਆ ਦੀ ਲੋੜ ਆ। ਕਿ ਤੁਸੀਂ ਜਾਣਦੇ ਆ ਕਿ ਤੁਹਾਨੂੰ ਉਹਦੀ ਲੋੜ ਆ ਜਾਂ ਉਹਦੀ ਦਇਆ ਦੀ ਲੋੜ ਹੈ? ਫਿਰ ਆਪਣੀਆਂ ਅੱਖਾਂ ਉਸ ਵੱਲ ਚੁੱਕੋ ਜੋ ਤੁਹਾਡੇ ਲਈ ਸਰੀਰ 'ਤੇ ਮਰਿਆ ਅਤੇ ਉਸਦੀ ਰਹਿਮ ਅਤੇ ਮਾਫ਼ੀ ਪ੍ਰਾਪਤ ਕਰੋ। ਪ੍ਰਾਰਥਨਾ ਦਰਸਾਉਂਦੀ ਹੈ ਕਿ ਅਸੀਂ ਸਖ਼ਤ ਲੋੜਵੰਦ ਹਾਂ ਅਤੇ ਜਾਣਦੇ ਹਾਂ ਕਿ ਅਸੀਂ ਵਾਕਈ ਲੋੜਵੰਦ ਹਾਂ। ਬੌਬ ਕੌਫਲਿਨ ਨੂੰ ਕਹਿੰਦਾ ਹੈ, ਪ੍ਰਾਰਥਨਾ ਮੁੱਖ ਤਰੀਕਿਆਂ ਵਿੱਚੋਂ ਇੱਕ ਹੈ ਜੋ ਅਸੀਂ ਦਰਸਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ 'ਤੇ ਪੂਰੀ ਤਰ੍ਹਾਂ ਨਿਰਭਰ ਹਾਂ। ਪ੍ਰਾਰਥਨਾ ਇੱਕ ਸਵੀਕਾਰਤਾ ਹੈ ਕਿ ਪਰਮੇਸ਼ੁਰ ਦੀ ਮਦਦ ਦੀ ਲੋੜ ਅੰਸ਼ ਥੋੜ੍ਹੀ ਜਿਹੀ ਨਹੀਂ ਬਲਕਿ ਪੂਰੀ ਦੀ ਪੂਰੀ ਸਾਨੂੰ ਉਹਦੀ ਲੋੜ ਹੈ। ਪਰ ਆਓ ਸਪਸ਼ਟ ਕਰੀਏ, ਦਇਆ ਲਈ ਸਾਡੀ ਪ੍ਰਾਰਥਨਾ ਬਾਂਹ ਮਰੋੜਨ ਦੀ ਕਸਰਤ ਨਹੀਂ, ਜਿਵੇਂ ਕਿ ਇੱਕ ਬੱਚੇ ਦੀ ਤਰ੍ਹਾਂ ਜੋ ਆਪਣੇ ਪਿਤਾ ਨੂੰ ਕੁਝ ਕਰਨ ਲਈ ਸਖ਼ਤ ਇੱਛਾ ਰੱਖਦਾ ਹੈ, ਉਹ ਕੋਈ ਦੇਣਾ ਨਹੀਂ, ਜੋ ਨਹੀਂ ਦੇਣਾ ਚਾਹੁੰਦੇ ਉਹ ਨਹੀਂ, ਉਹ ਤਿਆਰ ਹੈ। ਬਾਈਬਲ ਸਿਰਫ ਇੱਕ ਚੀਜ਼ ਵਿੱਚ ਅਮੀਰ ਹੋਣ ਦੇ ਤੌਰ 'ਤੇ ਪਰਮੇਸ਼ੁਰ ਦਾ ਵਰਣਨ ਕਰਦੀ ਹੈ, ਉਹ ਦਇਆ, ਅਤੇ ਇਹ ਅਫਸੀਆਂ 2:4 ਵਿੱਚ ਪਾਇਆ ਗਿਆ ਹੈ, ਉਹ ਦਇਆ ਨਾਲ ਭਰਪੂਰ ਹੈ। ਹੰਕਾਰੀ ਤਾਕਤਵਰ ਹੋ ਸਕਦੇ ਹਨ ਜਾਂ ਨਹੀਂ, ਪਰ ਮਸੀਹੀ ਲਈ ਜੋ ਦਿਨੋਂ ਦਿਨ ਆਪਣੇ ਬਾਰਬਰਾਂ ਨੂੰ ਮਹਿਸੂਸ ਕਰਦੇ ਹਨ, ਉਹ ਸ਼ਕਤੀਸ਼ਾਲੀ ਹਨ। ਪਰ ਸਾਡੇ ਜ਼ਬੂਰ ਦਾ ਲੇਖਕ ਉਹਨਾਂ ਨੂੰ ਰੁਕਣ ਲਈ ਬੇਨਤੀ ਨਹੀਂ ਕਰਦਾ, ਉਹ ਉਹਨਾਂ ਦੇ ਅਧੀਨ ਨਹੀਂ ਹੁੰਦਾ, ਉਹ ਉਹਨਾਂ ਵੱਲ ਨਹੀਂ ਦੇਖਦਾ, ਉਹ ਜਾਣਦਾ ਹੈ ਕਿ ਉਸ ਨੂੰ ਸਿਰਫ ਹੋਰ ਨਫ਼ਰਤ ਦੁਰਵਿਵਹਾਰ ਮਿਲੇਗਾ। ਨਹੀਂ, ਉਹ ਉਸ ਕੋਲ ਜਾਂਦਾ ਹੈ ਜੋ ਸਭ ਤੋਂ ਉੱਪਰ ਹੈ, ਜਿਸ ਕੋਲ ਸਾਰਾ ਅਧਿਕਾਰ ਹੈ, ਜਿਸ ਕੋਲ ਇਨਸਾਫ਼ ਕਰਨ ਦੀ ਸ਼ਕਤੀ ਹੈ, ਜਿਸ ਦਾ ਅਧਿਕਾਰ ਸਰਵਉੱਚ ਹੈ। ਉਹ ਪਰਮੇਸ਼ੁਰ ਵੱਲ ਮੁੜਦਾ, ਉਹ ਪਰਮੇਸ਼ੁਰ ਅੱਗੇ ਬੇਨਤੀ ਕਰਦਾ। ਜਦੋਂ ਸਾਨੂੰ ਰੱਬ ਦੀ ਮਹਾਨਤਾ ਦੀ ਛੋਟੀ ਜਿਹੀ ਝਲਕ ਮਿਲਦੀ ਹੈ, ਤਾਂ ਅਸੀਂ ਕਦੇ ਕਿਸੇ ਵੱਲ ਹੋਰ ਚੀਜ਼ ਵੱਲ ਕਿਉਂ ਮੁੜਾਂਗੇ ਜਾਂ ਕਿਉਂ ਮੋੜਨ ਬਾਰੇ ਕਿਉਂ ਸੋਚਾਂਗੇ। ਸਾਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ, ਸੁਖਮ ਧੋਖੇਬਾਜ਼ ਉਹਨਾਂ ਲੋਕਾਂ ਤੋਂ ਜੋ ਸੱਚ ਨੂੰ ਤੋੜਦੇ ਹਨ, ਅੱਧ ਸੱਚ ਨੂੰ ਸਿਖਾਉਂਦੇ ਹਨ। ਦੁਖਦਾਈ ਅਤੇ ਖਤਰਨਾਕ ਤੌਰ 'ਤੇ ਚਰਚਾਂ ਵਿੱਚ ਇਹ ਹੁੰਦਾ ਹੈ, ਜਿੱਥੇ ਇਹਦੀ ਉਮੀਦ ਜਿਹੜੀ ਘੱਟ ਹੁੰਦੀ ਹੈ, ਇਹ ਉੱਥੇ ਵੀ ਚਰਚਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਸਾਨੂੰ ਦੱਸਿਆ ਗਿਆ ਹੈ ਕਿ ਸਾਡੇ ਵਿਸ਼ਵਾਸ ਅਤੇ ਸਾਨੂੰ ਦੱਸਿਆ ਜਾਂਦਾ ਕਿ ਸਾਡਾ ਜਿਹੜਾ ਵਿਸ਼ਵਾਸ ਹੈ ਅਤੇ ਅਭਿਆਸ ਹੈ, ਉਹ ਪੁਰਾਣੇ ਹੋ ਗਏ ਆ, ਹੁਣ ਆਧੁਨਿਕ ਸੰਸਾਰ ਨਾਲ ਇਹ ਫਿੱਟ ਨਹੀਂ ਹੈ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਹਨ, ਤੁਸੀਂ ਇਸ ਗੱਲ ਉੱਤੇ ਵਿਸ਼ਵਾਸ ਨਹੀਂ ਕਰਦੇ, ਬਿਲਕੁਲ ਨਹੀਂ ਕਰਨਾ ਵਿਸ਼ਵਾਸ। ਮਾਈਕਲ ਵਿਲਕੋਕਸ ਅਸਹਿਣਸ਼ੀਲ ਨਫ਼ਰਤ ਦੀ ਗੱਲ ਕਰਦਾ ਹੈ, ਅਤੇ ਤੁਹਾਡੇ ਵਿੱਚੋਂ ਕੁਝ ਇਸ ਦਾ ਅਨੁਭਵ ਕਰਦੇ ਹਨ ਜਾਂ ਇਸ ਦਾ ਅਨੁਭਵ ਕੀਤਾ ਹੈ, ਕਿਉਂਕਿ ਤੁਸੀਂ ਇੱਕ ਈਸਾਈ ਹੋ, ਕਿਉਂਕਿ ਤੁਸੀਂ ਕੁਝ ਚੀਜ਼ਾਂ ਲਈ ਨਾ ਅਤੇ ਹੋਰ ਚੀਜ਼ਾਂ ਲਈ ਹਾਂ ਕਿਹਾ ਹੈ, ਕਿਉਂਕਿ ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਪ੍ਰਭੂ ਯੇਸੂ ਦੇ ਅਧਿਕਾਰ ਹੇਠ ਆਏ ਹੋ। ਅੱਜ ਸਵੇਰੇ ਮੈਂ ਤੁਹਾਨੂੰ ਉਸ ਵਿਅਕਤੀ ਵੱਲ ਆਪਣੀਆਂ ਅੱਖਾਂ ਚੁੱਕਣ ਲਈ ਉਤਸ਼ਾਹਿਤ ਕਰਦਾ ਜੋ ਤੁਹਾਡੇ ਲਈ ਸਲੀਬ ਦੇ ਉੱਤੇ ਬਿਰਾਜਮਾਨ ਹੋਇਆ ਸੀ, ਜਿਸ ਨੇ ਤੁਹਾਡੇ ਲਈ ਘਿਨੌਣੀਆਂ ਬੇਰਹਿਮ ਬਾਰਬਰੀਆਂ ਅਤੇ ਸਟੀਲ ਦੇ ਬੇਰਹਿਮ ਮੇਖਾਂ ਜਿਹੜੀਆਂ ਸੀ ਉਹਨਾਂ ਨੂੰ ਸਹਾਰਿਆ ਸੀ। ਯੇਸੂ ਵਰਗੀ ਬੇਲੋੜੀ ਨਿਰਾਦਰ ਕਿਸੇ ਨੇ ਨਹੀਂ ਝੱਲੀ, ਉਹ ਤੁਹਾਡੇ ਦਰਦ ਨੂੰ ਸਮਝਦਾ ਅਤੇ ਪਛਾਣਦਾ ਹੈ। ਕੋਈ ਵੀ ਯੇਸੂ ਵਾਂਗ ਦਇਆ ਨਹੀਂ ਕਰਦਾ। ਪਹਿਲਾ ਪਤਰਸ ਦਾ 2:23 ਐਤਵਾਰ ਲਿਖਿਆ, ਜਦੋਂ ਉਸਨੂੰ ਬਦਨਾਮ ਕੀਤਾ ਗਿਆ ਸੀ ਤਾਂ ਉਸਨੇ ਬਦਲੇ ਵਿੱਚ ਗਾਲਾਂ ਨਹੀਂ ਕੱਢੀਆਂ, ਜਦੋਂ ਉਸਨੇ ਦੁੱਖ ਚੱਲਿਆ ਉਸਨੇ ਧਮਕੀ ਨਹੀਂ ਦਿੱਤੀ, ਪਰ ਆਪਣੇ ਆਪ ਨੂੰ ਉਸ ਦੇ ਹਵਾਲੇ ਕਰਨਾ ਜਾਰੀ ਰੱਖਿਆ ਜੋ ਨਿਆਂ ਕਰਦਾ ਹੈ। ਉਸਨੇ ਖੁਦ ਸਾਡੇ ਪਾਪਾਂ ਨੂੰ ਆਪਣੇ ਸਰੀਰ ਵਿੱਚ ਦਰਖਤ ਉੱਤੇ ਚੁੱਕ ਲਿਆ ਤਾਂ ਜੋ ਅਸੀਂ ਪਾਪ ਲਈ ਮਰੀਏ ਅਤੇ ਧਾਰਮਿਕਤਾ ਲਈ ਜੀ ਸਕੀਏ। ਆਓ ਅਸੀਂ ਜ਼ਬੂਰ 123 ਵਿੱਚ ਨੌਕਰਾਂ ਅਤੇ ਨੌਕਰਾਣੀਆਂ ਵਾਂਗ ਬਣੀਏ ਅਤੇ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਸ ਰੱਬ ਉੱਤੇ ਨਿਰਭਰ ਕਰੀਏ। ਆਪਣੀਆਂ ਨਜ਼ਰਾਂ ਯੇਸੂ ਉੱਤੇ ਟਿਕਾਈ ਰੱਖੀਏ, ਜਿਸ ਵਿੱਚੋਂ ਸਭ ਤੋਂ ਵੱਡੀ ਦਇਆ ਮਿਲਦੀ ਹੈ। ਆਮੀਨ।